ਪੌਲੁਸ ਰਸੂਲ ਦੀ ਪਹਿਲੀ ਪੱਤਰੀ ਤਿਮੋਥੀਅਸ ਨੂੰ, ਉਸ ਦਾ ਪਹਿਲਾ ਬਾਪ। ਲੁਕ ਤੁਮ ਪੌਲੁਸ, ਜਿਹੜਾ ਸਾਡੇ ਮੁਕਤੀਦਾਤਾ ਪਰਮੇਸ਼ਰ ਅਤੇ ਸਾਡੀ ਆਸਾ ਯਿਸੂ ਮਸੀਹ ਦੀ ਆਗਿਆ ਦੇ ਅਨੁਸਾਰ ਮਸੀਹ ਦਾ ਰਸੂਲ ਹਾਂ, ਅਤੇ ਅੱਗੋ ਜੋਗ ਤਿਮੋਥੀਅਸ ਨੂੰ, ਜਿਹੜਾ ਨੇਚਾ ਵਿਚ ਮੇਰਾ ਸੱਚਾ ਬੱਚਾ ਹੈ ਪਿਤਾ ਪਰਮੇਸ਼ਰ ਦੀ, ਅਤੇ ਮਸੀਹ ਯਿਸੂ ਸਾਡੇ ਪ੍ਰਭੂ ਦੇ ਵੱਲੋਂ ਕਿਰਪਾ ਅਤੇ ਦਇਆ ਅਤੇ ਸ਼ਾਂਤੀ ਸਦਾ ਹੁੰਦੀ ਰਹੇ। ਜਿਵੇਂ ਮੈਂ ਮਕਦੂਨੀਆ ਨੂੰ ਜਾਂਦਿਆਂ ਤੁਹਾਨੂੰ ਤਗੀਦ ਕੀਤੀ ਭਾਈ ਤੂੰ ਅਫਸੋਸ ਵਿਚ ਨਾ ਰਹੀ, ਤਿਵੇਂ ਤੂੰ ਹੁਣ ਵੀ ਕਰਦਾ ਹੈ, ਅਤੇ ਕਈਆਂ ਨੂੰ ਵੀ ਹੁਕਮ ਕਰੀ ਜੋ ਹੋਰ ਤਰ੍ਹਾਂ ਦੀ ਸਿੱਖਿਆ ਨਾ ਦੇਣ, ਔਰ ਕਹਾਣੀਆਂ ਨੂੰ ਬੇਓੜਕ ਕੁਲ ਪੱਤਰੀਆਂ ਉੱਤੇ ਚੇਤਨਾ ਲਾਉਣ ਦੀ, ਜਿਹੜੀਆਂ ਪਰਮੇਸ਼ੁਰ ਉੱਤੇ ਪ੍ਰਬੰਧ ਨੂੰ ਨਹੀਂ ਜਿਹੜਾ ਨੇਚਾ ਉੱਤੇ ਬਣਿਆ ਹੋਇਆ ਹੈ, ਪਰ ਸਵਾਲਾਂ ਨੂੰ ਤਰੱਕੀ ਦਿੰਦੀਆਂ ਹਨ। ਪਰ ਆਗਿਆ ਦਾ ਤਾਤਪਰਜ ਉਹ ਪ੍ਰੇਮ ਹੈ ਜਿਹੜਾ ਸ਼ੁੱਧ ਮਨ ਅਤੇ ਸਾਫ਼ ਅੰਤਕਰਨ ਅਤੇ ਨਿਸ਼ਟ ਕਪਤ ਨੇਚਾ ਤੋਂ ਹੁੰਦਾ ਹੈ, ਅਤੇ ਕਈ ਇਨ੍ਹਾਂ ਗੱਲਾਂ ਤੋਂ ਖੁੰਝ ਕੇ ਬਕਵਾਸ ਦੀ ਗੱਲ ਵਿਚ ਪਰਤ ਗਏ ਹਨ ਜਿਹੜੇ ਸ਼ਰ੍ਹਾਂ ਦੇ ਪਰਾਉਣ ਵਾਲੇ ਹਨ, ਅਤੇ ਭਾਵੇਂ ਉਹ ਸਮਝਦੇ ਹੀ ਨਹੀਂ ਕਿ ਭਾਈ ਕੀ ਬੋਲਦੇ ਅਥਵਾ ਕਿਹਦੇ ਵਿਖੇ ਪੱਕ ਕਰਕੇ ਆਖਦੇ ਹਨ। ਅਤੇ ਅਸੀਂ ਜਾਣਦੇ ਹਾਂ ਭਾਈ ਸ਼ਰ੍ਹਾਂ ਚੰਗੀ ਹੈ, ਅਤੇ ਜੋ ਕੋਈ ਸ਼ਰ੍ਹਾਂ ਦੇ ਅਨੁਸਾਰ ਵਰਤੇ, ਇਹ ਜਾਣ ਕੇ ਜੋ ਸ਼ਰ੍ਹਾਂ ਧਰਮੀ ਦੇ ਲਈ ਨਹੀਂ ਸਗੋਂ ਸ਼ਰ੍ਹਾਂਹੀਣਾਂ ਅਤੇ ਟੀਠਾਂ ਲਈ, ਕੁਧਰਮੀਆਂ ਲਈ, ਪਾਪੀਆਂ ਲਈ, ਪਲੀਤਾਂ ਲਈ ਅਤੇ ਅਸ਼ੁੱਧਾਂ ਲਈ, ਪਿਓ ਦੇ ਮਰਨ ਵਾਲਿਆਂ ਅਤੇ ਮਾਂ ਦੇ ਕਾਰਨ ਮਰਨ ਵਾਲਿਆਂ ਦੇ, ਅਤੇ ਮਨੁੱਖ ਘਾਤੀਆਂ, ਹਰਾਮਕਾਰਾਂ, ਮੁੰਡੇ ਬਾਜਾਂ, ਮਨੁੱਖਾਂ ਦੇ ਚੁਰਾਉਣ ਵਾਲਿਆਂ, ਝੂਠ ਬੋਲਣ ਵਾਲਿਆਂ, ਝੂਠੀ ਸਹੁੰ ਖਾਣ ਵਾਲਿਆਂ ਦੇ ਲਈ ਥਾਪੀ ਹੋਈ ਹੈ, ਨਾਲੇ ਹੋਰ ਜੋ ਖਰੀ ਸਿੱਖਿਆ ਦੇ ਵਿਰੁੱਧ ਹੋਵੇ ਤਾਂ ਉਹਦੇ ਲਈ ਵੀ ਹੈ। ਅਤੇ ਉਹ ਪਰਮ ਤਨ ਪਰਮੇਸ਼ਰ ਦੇ ਪ੍ਰਤਾਪ ਦੀ ਖੁਸ਼ਖਬਰੀ ਦੇ ਅਨੁਸਾਰ ਜਿਹੜੀ ਮੈਨੂੰ ਸੌਂਪੀ ਗਈ ਸੀ, ਮੈਂ ਯਿਸੂ ਮਸੀਹ ਸਾਡੇ ਪ੍ਰਭੂ ਦਾ, ਜਿਹਨੇ ਮੈਨੂੰ ਬਲ ਦਿੱਤਾ, ਧੰਨਵਾਦ ਕਰਦਾ ਹਾਂ ਇਸ ਲਈ ਜੋ ਉਹਨੇ ਮੈਨੂੰ ਮਾਤਵਰ ਸਮਝ ਕੇ ਕੁਝ ਸੇਵਕਾਈ ਅਤੇ ਉੱਤੇ ਲਾਇਆ ਹੈ। ਭਾਵੇਂ ਮੈਂ ਪਹਿਲਾਂ ਕੁਫਰ ਬੱਕਣ ਵਾਲਾ ਅਤੇ ਸਤਾਉਣ ਵਾਲਾ ਧੋਖੇ ਖੋਰਾ ਸਾਂ, ਪਰ ਮੇਰੇ ਉੱਤੇ ਰਹਿਮ ਹੋਇਆ ਇਸ ਲਈ ਜੋ ਮੈਂ ਇਹ ਬੇਪ੍ਰਤੀਤੀ ਵਿਚ ਅਣਜਾਣ ਪੁਣੇ ਨਾਲ ਕੀਤਾ, ਅਤੇ ਸਾਡੇ ਪ੍ਰਭੂ ਦੀ ਕਿਰਪਾ ਅਤੇ ਨੇਚਾ ਅਤੇ ਪ੍ਰੇਮ ਨਾਲ ਜੋ ਮਸੀਹ ਯਿਸੂ ਵਿਚ ਹੈ, ਅੱਤ ਹਨੇਰੀ ਹੋਈ, ਅਤੇ ਇਹ ਵਚਨ ਪੱਕਾ ਹੋਇਆ ਅਤੇ ਪੂਰੀ ਤਰ੍ਹਾਂ ਮੰਨਣ ਯੋਗ ਹੈ ਭਾਈ ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਲਈ ਜਗਤ ਵਿਚ ਆਇਆ, ਜਿਨ੍ਹਾਂ ਵਿਚੋਂ ਮੈਂ ਮਹਾਂ ਪਾਪੀ ਹਾਂ, ਪਰ ਮੇਰੇ ਉੱਤੇ ਇਸ ਕਾਰਨ ਰਹਿਮ ਹੋਇਆ ਭਾਈ ਮੇਰੇ ਸਬੱਬੋਂ ਜਿਹੜਾ ਮਹਾਂ ਪਾਪੀ ਹਾਂ, ਯਿਸੂ ਮਸੀਹ ਆਪਣੇ ਪੂਰੇ ਧੀਰਜ ਨੂੰ ਪ੍ਰਗਟ ਕਰੇ, ਅਤੇ ਉਹਨਾਂ ਉੱਤੇ ਅਤੇ ਉਹਨਾਂ ਦੇ ਨਿਮਿਤ ਜਿਹੜੇ ਉਹਨਾਂ ਵਿਚ ਸੰਦੀਪਕ ਜਮਨ ਲਈ ਨੇਚਾ ਕਰਨਗੇ, ਇੱਕ ਨਮੂਨਾ ਹੋਵੇ। ਹੁਣ ਯੁੱਗਾਂ ਦੇ ਅੰਤ ਵਿਚ ਮਹਾਰਾਜ ਅਵਿਨਾਸ਼ੀ ਅਲਖ ਅਦੁੱਤੀ ਪਰਮੇਸ਼ੁਰ ਦਾ ਆਦਰ ਅਤੇ ਤੇਜ ਜੁਗੋ ਜੁਗ ਹੋਵੇ, ਆਮੀਨ। ਹੇ ਪੁੱਤਰ ਤਿਮੋਥੀਅਸ, ਮੈਂ ਉਹਨਾਂ ਅੰਗਾਂ ਵਾਕਾਂ ਦੇ ਅਨੁਸਾਰ ਜਿਹੜੇ ਅੱਗੋਂ ਵਿਖੇ ਕੀਤੇ ਗਏ ਹਨ ਤੈਨੂੰ ਇਹ ਹੁਕਮ ਦਿੰਦਾ ਹਾਂ ਭਾਈ ਤੂੰ ਉਹਨਾਂ ਨੂੰ ਸਹਾਰੇ ਅਤੇ ਅੱਛੀ ਤਰ੍ਹਾਂ ਲੜਾਈ ਲੜੇ, ਅਤੇ ਇਹ ਨੇਚਾ ਅਤੇ ਸ਼ੁੱਧ ਅੰਤ ਕਰਨ ਨੂੰ ਤਗੜਿਆ ਰੱਖੀ, ਅਤੇ ਕਈਆਂ ਨੂੰ ਛੱਡ ਕੇ ਨੇਚਾ ਦੀ ਬੇੜੀ ਡੋਬ ਦਿੱਤੀ ਹੈ। ਉਹਨਾਂ ਵਿਚੋਂ ਹਿਊਮਨਸ ਅਤੇ ਸਿਕੰਦਰ ਹਨ ਜਿਨ੍ਹਾਂ ਨੂੰ ਮੈਂ ਸ਼ੈਤਾਨ ਦੇ ਗੋਜਰੇ ਕਰ ਦਿੱਤਾ ਭਾਈ ਤਾੜਨਾ ਪਾ ਕੇ ਉਹ ਕੁਫਰ ਦੀਆਂ ਗੱਲਾਂ ਨਾ ਬਕਣ। ਦੂਜਾ ਬਾਪ। ਸੋ ਮੈਂ ਸਭ ਤੋਂ ਪਹਿਲਾਂ ਇਹ ਤਗੀਦ ਕਰਦਾ ਹਾਂ ਜੋ ਬੇਨਤੀਆਂ, ਪ੍ਰਾਰਥਨਾਵਾਂ, ਅਰਦਾਸਾਂ ਅਤੇ ਧੰਨਵਾਦ ਸਭਨਾਂ ਮਨੁੱਖਾਂ ਲਈ ਕੀਤੇ ਜਾਣ, ਪਾਤਸ਼ਾਹਾਂ ਅਤੇ ਸਭਨਾਂ ਦੇ ਮਰਾਤਬੇ ਵਾਲਿਆਂ ਲਈ, ਅਤੇ ਭਾਈ ਅਸੀਂ ਪੂਰੀ ਭਗਤੀ ਅਤੇ ਗੰਭੀਰਤਾਈ ਵਿਚ ਚੈਨ ਅਤੇ ਸੁੱਖ ਨਾਲ ਉਮਰ ਭੋਗੀਏ। ਸਾਡੇ ਮੁਕਤੀਦਾਤਾ ਪਰਮੇਸ਼ਰ ਹਜ਼ੂਰੋਂ ਇਹੋ ਪਲਾ ਅਤੇ ਪ੍ਰਵਾਨ ਹੈ ਜੋ ਚਾਹੁੰਦਾ ਹੈ ਭਾਈ ਸਾਰੇ ਮਨੁੱਖ ਬਚਾਏ ਜਾਣ ਅਤੇ ਉਹਦੇ ਸੱਚ ਦੇ ਗਿਆਨ ਤਿਕਰ ਪਹੁੰਚਣ, ਕਿਉਂ ਜੋ ਪਰਮੇਸ਼ੁਰ ਇੱਕੋ ਹੈ ਅਤੇ ਪਰਮੇਸ਼ੁਰ ਅਤੇ ਮਨੁੱਖਾਂ ਵਿਚੋਂ ਇੱਕੋ ਵਿਚੋਲਾ ਹੈ ਜਿਹੜਾ ਆਪ ਮਨੁੱਖ ਹੈ ਅਰਥਾਤ ਯਿਸੂ ਮਸੀਹ, ਜਿਨੇ ਅਸੀਂ ਆਪਣੇ ਪਾਪਾਂ ਨੂੰ ਅਤੇ ਸਭਨਾਂ ਲਈ ਪ੍ਰਾਸ਼ਚਿਤ ਕਰਕੇ ਦੇ ਦਿੱਤਾ ਅਤੇ ਆਪਣੀ ਉਹਦੀ ਸਾਖੀ ਵੱਲੇ ਸਿਰ ਹੋਈ, ਅਤੇ ਮੈਂ ਇਸ ਲਈ ਪ੍ਰਚਾਰਕ ਅਤੇ ਰਸੂਲ ਅਤੇ ਨੇਚਾ ਔਰ ਸੱਚਾਈ ਵਿਚ ਪ੍ਰਾਈ ਕੌਮਾਂ ਨੂੰ ਉਪਦੇਸ਼ ਕਰਨ ਵਾਲਾ ਥਾਪਿਆ ਹਾਂ। ਸੋ ਮੈਂ ਸੱਚ ਬੋਲਦਾ ਹਾਂ, ਝੂਠ ਨਹੀਂ ਮਾਰਦਾ। ਉਪਰੰਤ ਮੈਂ ਇਹ ਚਾਹੁੰਦਾ ਹਾਂ ਭਈ ਸਭ ਪੁਰਖ ਥਾਣੀ ਕ੍ਰੋਧ ਅਤੇ ਵਿਵਾਦ ਤੋਂ ਬਿਨਾਂ ਪਵਿੱਤਰ ਹੱਥ ਅੱਡ ਕਰਕੇ ਪ੍ਰਾਰਥਨਾ ਕਰਨ, ਅਤੇ ਇਸੇ ਤਰ੍ਹਾਂ ਚਾਹੀਦਾ ਹੈ ਭਾਈ ਇਸਤਰੀਆਂ ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਣੀ ਪੁਸ਼ਾਕੀ ਨਾਲ ਸਵਾਰਨ, ਨਾ ਗੁੱਦਿਆ ਹੋਇਆਂ ਵਾਲਾਂ ਨਾਲ ਅਤੇ ਨਾ ਸੋਨੇ ਮੋਤੀਆਂ ਜਾਂ ਭਾਰੇ ਮੁੱਲ ਦੇ ਵਸਤਰਾਂ ਨਾਲ, ਸਗੋਂ ਸ਼ੁਭ ਕਰਮਾਂ ਦੇ ਵਸੀਲੇ ਨਾਲ, ਕਿਉਂ ਜੋ ਉਹ ਇਹਨਾਂ ਇਸਤਰੀਆਂ ਨੂੰ ਫੱਬਦਾ ਹੈ ਜਿਹੜੀਆਂ ਪਰਮੇਸ਼ੁਰ ਦੀਆਂ ਭਗਤ ਮੰਨਦੀਆਂ ਹਨ। ਇਸਤਰੀ ਨੂੰ ਚਾਹੀਦਾ ਹੈ ਭਾਈ ਚੁੱਪ ਹੋ ਕੇ ਪੂਰੀ ਅਧੀਨਗੀ ਨਾਲ ਸਿੱਖਿਆ ਲਵੇ। ਮੈਂ ਇਸਤਰੀ ਨੂੰ ਸਿੱਖਿਆ ਦੇਣ ਵਾਲਾ ਅਰਸਾ ਪੁਰਖ ਉੱਤੇ ਹੁਕਮ ਚਲਾਉਣ ਵਾਲਾ ਪ੍ਰਵਾਨਗੀ ਨਹੀਂ ਦਿੰਦਾ, ਸਗੋਂ ਚੁੱਪ ਚਾਪ ਰਹਿ, ਕਿਉਂ ਜੋ ਆਦਮ ਪਹਿਲਾਂ ਰਚਿਆ ਗਿਆ ਅਤੇ ਫਿਰ ਹਵਾ। ਆਦਮ ਨੇ ਧੋਖਾ ਨਹੀਂ ਖਾਧਾ, ਪਰ ਇਸਤਰੀ ਨੇ ਧੋਖਾ ਖਾ ਕੇ ਅਪਰਾਧ ਵਿੱਚ ਪੈ ਗਈ, ਤਾਂ ਵੀ ਬਾਲ ਜਣਨ ਦੇ ਵਸੀਲੇ ਉਹ ਬਚਾਈ ਜਾਵੇਗੀ। ਅਤੇ ਜੇ ਉਹ ਨੇਚਾ ਅਤੇ ਪ੍ਰੇਮ ਅਤੇ ਪਵਿੱਤਰਤਾਈ ਵਿੱਚ ਸੰਜਮ ਨਾਲ ਟਿਕਿਆ ਰਹਿਣ। ਤੀਜਾ ਬਾਪ, ਇਹ ਵਚਨ ਸੱਚ ਹੈ, ਜੇ ਕੋਈ ਨਿਗਾਹਬਾਨ ਹੁੱਦੇ ਨੂੰ ਲੋਚਦਾ ਹੈ ਤਾਂ ਉਹ ਚੰਗੇ ਕੰਮ ਨੂੰ ਕਰਨਾ ਚਾਹੀਦਾ ਹੈ। ਸੋ ਚਾਹੀਦਾ ਹੈ ਜੋ ਨਿਗਾਹਬਾਨ ਨਿਰਦੋਸ਼ ਇੱਕੋ ਹੀ ਪਤਨੀ ਦਾ ਪਤੀ, ਪਰਹੇਜ਼ਗਾਰ ਸੁਰਤ ਵਾਲਾ ਅਤੇ ਨੇਕ ਚਲਨ ਪ੍ਰਾਹੁਣਚਾਰ ਅਤੇ ਸਿੱਖਿਆ ਦੇਣ ਵਾਲੇ ਯੋਗ ਹੋਵੇ, ਨਾ ਪਿਆਕੜ ਨਾ ਮੁੱਕੇਬਾਜ਼, ਸਗੋਂ ਸੀਲ ਸਭਾ ਹੋਵੇ, ਨਾ ਝਗੜੂ ਨਾ ਪੈਸੇ ਦਾ ਲੁੱਭੀ, ਆਪਣੇ ਘਰ ਦੀ ਚੰਗੀ ਤਰ੍ਹਾਂ ਪ੍ਰਬੰਧ ਕਰਨ ਵਾਲਾ ਅਤੇ ਆਪਣੇ ਬਾਲਕਾਂ ਨੂੰ ਪੂਰੀ ਗੰਭੀਰਤਾਈ ਨਾਲ ਵਸ ਵਿੱਚ ਰੱਖਣ ਵਾਲਾ ਹੋਵੇ। ਪਰ ਜੇ ਕੋਈ ਆਪਣੇ ਹੀ ਘਰ ਦੇ ਪ੍ਰਬੰਧ ਕਰਨਾ ਨਾ ਜਾਣੇ ਤਾਂ ਉਹ ਪਰਮੇਸ਼ਵਰ ਦੀ ਕਰੀਸੀਆ ਦੀ ਰਖਵਾਲੀ ਕਿਵੇਂ ਕਰੇਗਾ? ਉਹ ਨਵਾਂ ਚੇਲਾ ਨਾ ਹੋਵੇ ਭਾਈ ਕਿਤੇ ਫੁੱਲ ਕੇ ਸ਼ਤਾਨ ਦੀ ਸਜ਼ਾ ਵਿੱਚ ਨਾ ਆ ਪਵੇ। ਅਤੇ ਨਾਲੇ ਚਾਹੀਦਾ ਹੈ ਜੋ ਬਾਹਰ ਵਾਲਿਆਂ ਦੇ ਕੋਲੋਂ ਉਹਦੀ ਨੇਕਨਾਮੀ ਹੋਵੇ ਅਤੇ ਉਹ ਬੋਲੀ ਹੇਠ ਨਾ ਆਵੇ ਅਤੇ ਸ਼ੈਤਾਨ ਦੀ ਫਾਈ ਵਿੱਚ ਨਾ ਫਸ ਜਾਵੇ। ਇਸੇ ਪ੍ਰਕਾਰ ਸੇਵਕਾਂ ਨੂੰ ਵੀ ਚਾਹੀਦਾ ਹੈ ਜੋ ਗੰਭੀਰ ਹੋਣ, ਨਾ ਦੋ ਜ਼ਬਾਨੇ, ਨਾ ਬਹੁਤ ਪੀਣ ਵਾਲੇ, ਨਾ ਝੂਠੀ ਕਮਾਈ ਦੇ ਲੋਭੀ, ਪਰ ਨੇਚਾ ਦੇ ਭੇਤ ਨੂੰ ਸ਼ੁੱਧ ਅੰਤ ਕਰਨ ਨਾਲ ਮੰਨਣ ਅਤੇ ਇਹ ਪਹਿਲਾਂ ਵੀ ਪਰਤਾਏ ਜਾਣ। ਜੇ ਨਿਰਦੋਸ਼ ਨਿਕਲਣ ਤਾਂ ਫਿਰ ਸੇਵਕਾ ਹੀ ਕਰਨ। ਇਸੇ ਤਰ੍ਹਾਂ ਤੀਵੀਆਂ ਨੂੰ ਵੀ ਚਾਹੀਦਾ ਹੈ ਜੋ ਗੰਭੀਰ ਹੋਣ, ਨਾ ਉਂਗਲ ਕਰਨ ਵਾਲੀਆਂ, ਸਗੋਂ ਪ੍ਰੇਜ਼ਗਾਰ ਅਤੇ ਸਾਰੀਆਂ ਗੱਲਾਂ ਵਿੱਚ ਮਾਤਬਰ ਹੋਣ। ਸੇਵਕ ਇੱਕੋ ਹੀ ਪਤਨੀ ਦੇ ਪਤੀ ਹੋਣ ਅਤੇ ਬਾਲਕ ਅਤੇ ਆਪਣੇ ਘਰਾਂ ਦੀ ਚੰਗੀ ਤਰ੍ਹਾਂ ਨਾਲ ਪ੍ਰਬੰਧ ਕਰਨ, ਕਿਉਂਕਿ ਜਿਨ੍ਹਾਂ ਸੇਵਕਾਈ ਦਾ ਕੰਮ ਚੰਗੀ ਤਰ੍ਹਾਂ ਨਾਲ ਕੀਤਾ ਹੈ ਉਹ ਆਪਣੇ ਲਈ ਅੱਛੀ ਪਦਵੀ ਅਤੇ ਉਸ ਨੇਚਾ ਵਿੱਚ ਜਿਹੜੀ ਯਿਸੂ ਮਸੀਹ ਉੱਤੇ ਹੈ ਵੱਡੀ ਦਲੇਰੀ ਵਿੱਚ ਪ੍ਰਾਪਤ ਕਰਦੇ ਹਨ। ਭਾਵੇਂ ਮੈਨੂੰ ਤੇਰੇ ਕੋਲ ਛੇਤੀ ਆਉਣ ਦੀ ਆਸ ਹੈ, ਮੈਂ ਤੈਨੂੰ ਇਹ ਗੱਲਾਂ ਲਿਖਦਾ ਹਾਂ ਭਾਈ ਜੇ ਕੁਝ ਚਿਰ ਲੱਗ ਜਾਵੇ ਤਾਂ ਤੂੰ ਜਾਣ ਲਵੇ ਜੋ ਪਰਮੇਸ਼ਵਰ ਦੇ ਘਰ ਵਿੱਚ ਜਿਹੜਾ ਅਕਾਲ ਪੁਰਖ ਦੀ ਕਲੀਸੀਆ ਅਤੇ ਸੱਚਾਈ ਦਾ ਥੰਮ ਹੈ ਅਤੇ ਨੀਂਹ ਹੈ, ਕਿਸ ਪ੍ਰਕਾਰ ਵਰਤਣਾ ਚਾਹੀਦਾ ਹੈ। ਅਤੇ ਨਿਸੰਗ ਭਗਤੀ ਦਾ ਭੇਤ ਵੱਡਾ ਹੈ, ਉਹ ਸਰੀਰ ਵਿੱਚ ਪ੍ਰਗਟ ਹੋਇਆ, ਆਤਮਾ ਵਿੱਚ ਠਹਿਰਾਇਆ ਗਿਆ, ਦੂਤਾਂ ਤੋਂ ਵੇਖਿਆ ਗਿਆ, ਕੌਮਾਂ ਵਿੱਚ ਉਹਦਾ ਪ੍ਰਚਾਰ ਕੀਤਾ ਗਿਆ, ਜਗਤ ਵਿੱਚ ਉਸ ਉੱਤੇ ਨੇਚਾ ਕੀਤੀ ਗਈ ਅਤੇ ਤੇਜ ਵਿੱਚ ਉਹ ਉਤਾਂਹ ਉਠਾ ਲਿਆ ਗਿਆ। ਚੌਥਾ ਬਾਪ, ਪਰ ਆਤਮਾ ਸਾਫ਼ ਲਿਖਦਾ ਹੈ ਅਤੇ ਆਉਣ ਵਾਲਿਆਂ ਨੂੰ ਸਮਿਆਂ ਵਿੱਚ ਕੋਈ ਲੋਕ ਪਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆ ਵੱਲ ਚਿੱਤ ਲਾ ਕੇ ਨੇਚਾ ਤੋਂ ਫਿਰ ਜਾਣਗੇ ਅਤੇ ਇਹ ਝੂਠ ਬੋਲਣ ਵਾਲਿਆਂ ਤੇ ਕਪਟ ਤੋਂ ਹੋਵੇਗਾ ਜਿਨ੍ਹਾਂ ਦਾ ਆਪਣਾ ਹੀ ਅੰਤ ਕਰਨ ਤੱਤੇ ਲੋਹੇ ਨਾਲ ਦਗਦਿਆ ਹੋਇਆ ਹੈ। ਅਤੇ ਜਿਹੜੇ ਵਿਆਹ ਕਰਨ ਤੋਂ ਵਰਜਦੇ ਹਨ ਅਤੇ ਉਹਨਾਂ ਦੇ ਭੋਜਨ ਖਾਣ ਤੋਂ ਮਨੋ ਕਰਦੇ ਹਨ ਅਤੇ ਜੋ ਪਰਮੇਸ਼ਵਰ ਨੇ ਉਤਪਤ ਕੀਤੇ ਭਾਈ ਨੇਚਾ ਕਰਨ ਅਤੇ ਸੱਚਾਈ ਜਾਣ ਕੇ ਧੰਨਵਾਦ ਨਾਲ ਵਰਤਣ, ਕਿਉਂ ਜੋ ਪਰਮੇਸ਼ਵਰ ਦੀ ਉਤਪਤ ਕੀਤੀ ਹੋਈ ਹਰੇਕ ਵਸਤੂ ਚੰਗੀ ਹੈ ਅਤੇ ਕੋਈ ਤਿਆਗਣ ਦੇ ਯੋਗ ਨਹੀਂ। ਅਤੇ ਜੇ ਕੋਈ ਕਦ ਧੰਨਵਾਦ ਲਈ ਜਾਵੇ ਅਤੇ ਉਹ ਪਰਮੇਸ਼ਵਰ ਦੇ ਵਚਨ ਅਤੇ ਨਾਲ ਅਰਦਾਸ ਨਾਲ ਪਵਿੱਤਰ ਹੋ ਜਾਂਦੀ ਹੈ। ਜੇ ਤੂੰ ਭਰਾਵਾ ਅੱਗੇ ਇਹ ਗੱਲਾਂ ਪੇਸ਼ ਕਰੇ ਅਤੇ ਤੂੰ ਨੇਚਾ ਅਤੇ ਚੰਗੀ ਤਰ੍ਹਾਂ ਸਿੱਖਿਆ ਦੀਆਂ ਗੱਲਾਂ ਤੋਂ ਅਣਜਾਣ ਜਿਨ੍ਹਾਂ ਨੂੰ ਮਗਰ ਲੱਗ ਤੁਰਿਆ ਹੈ, ਰਿਹਾ ਪਲ ਕੇ ਮਸੀਹ ਯਸੂ ਦਾ ਚੰਗਾ ਸੇਵਕ ਬਣੇਗਾ, ਪਰ ਗੰਦੀਆਂ ਅਤੇ ਬੁੱਢੀਆਂ ਵਾਲੀਆਂ ਕਹਾਣੀਆਂ ਵੱਲੋਂ ਮੂੰਹ ਮੋੜ ਕੇ ਅਤੇ ਭਗਤੀ ਲਈ ਆਪ ਸਾਧਨਾ ਕਰ, ਕਿਉਂ ਜੋ ਸਰੀਰਕ ਸਾਧਨਾ ਤੋਂ ਲਾਭ ਥੋੜਾ ਹੈ ਪਰ ਭਗਤੀ ਸਾਧਨਾ ਤੋਂ ਲਾਭਵੰਦ ਹੈ, ਕਿਉਂ ਜੋ ਹੁਣ ਅਤੇ ਆਉਣ ਵਾਲੇ ਜੀਵਨ ਦਾ ਵਾਅਦਾ ਹੈ ਉਹ ਉਹਦੇ ਨਾਲ ਹੈ। ਇਹ ਵਚਨ ਸੱਚ ਹੈ ਅਤੇ ਪੂਰੀ ਤਰ੍ਹਾਂ ਮੰਨਣ ਯੋਗ ਹੈ ਅਤੇ ਇਸ ਦੇ ਨਿਮਿਤ ਅਸੀਂ ਮਿਹਨਤ ਅਤੇ ਯਤਨ ਕਰਦੇ ਹਾਂ, ਇਸ ਲਈ ਜੋ ਅਸੀਂ ਜਿਉਂਦੇ ਪਰਮੇਸ਼ਵਰ ਉੱਤੇ ਆਸ ਲਈ ਹੋਈ ਹੈ ਜਿਹੜਾ ਸਾਰਿਆਂ ਮਨੁੱਖਾਂ ਦਾ ਅਤੇ ਪਰ ਖਾਸ ਕਰਕੇ ਨੇਚਾਵਾਨਾਂ ਦਾ ਮੁਕਤੀਦਾਤਾ ਹੈ। ਇਹਨਾਂ ਗੱਲਾਂ ਦਾ ਹੁਕਮ ਕਰਕੇ ਔਰ ਸਿਖਾ, ਕੋਈ ਤੇਰੀ ਜਵਾਨੀ ਨੂੰ ਤੁੱਛ ਨਾ ਜਾਣੇ, ਸਗੋਂ ਤੂੰ ਨੇਚਾਵਾਨਾਂ ਲਈ ਵਚਨ ਵਿੱਚ, ਚਾਲ ਚੱਲਣ ਵਿੱਚ, ਪ੍ਰੇਮ ਵਿੱਚ, ਨੇਚਾ ਵਿੱਚ, ਪਵਿੱਤਰਤਾਈ ਵਿੱਚ ਨਮੂਨਾ ਬਣੀ। ਜਦ ਤੀਕਰ ਮੈਂ ਨਾ ਆਵਾਂ ਤੂੰ ਪੜ੍ਹਾਈ ਕਰਨ, ਉਪਦੇਸ਼ ਕਰਨ ਅਤੇ ਸਿੱਖਿਆ ਦੇਣ ਵਿੱਚ ਲੱਗਾ ਰਹੀ। ਤੂੰ ਉਸ ਦਾਤ ਦੀ ਬੇਪਰਵਾਹੀ ਨਾ ਕਰ ਜੋ ਤੇਰੇ ਲਈ ਅਤੇ ਜਿਹੜੀ ਅੰਗਾਂ ਵਾਕ ਦੇ ਰਾਹੀਂ ਪੈਰਾਂ ਦੇ ਹੱਥ ਰੱਖਣ ਲਈ ਤੈਨੂੰ ਦਿੱਤੀ ਗਈ ਹੈ। ਇਹਨਾਂ ਗੱਲਾਂ ਦਾ ਉੱਦਮ ਕਰ, ਇਹਨਾਂ ਵਿੱਚ ਲੱਗਾ ਰਹਿ ਅਤੇ ਭਾਈ ਤੇਰੀ ਤਰੱਕੀ ਸਭਨਾਂ ਉੱਤੇ ਪ੍ਰਗਟ ਹੋਵੇ। ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ ਅਤੇ ਇਹਨਾਂ ਗੱਲਾਂ ਉੱਤੇ ਪੱਕਿਆ ਰਹਿ, ਕਿਉਂ ਜੋ ਤੂੰ ਇਹ ਕਰਕੇ ਨਾਲੇ ਆਪਣੇ ਆਪ ਨੂੰ ਅਤੇ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ। ਪੰਜਵਾਂ ਬਾਪ, ਕਿਸੇ ਬੁੱਢੇ ਨੂੰ ਨਾ ਝਿੜਕੀ ਸਗੋਂ ਉਸ ਨੂੰ ਪਿਤਾ ਵਾਂਗਰ ਸਮਝ ਲਵੀ ਅਤੇ ਜਵਾਨਾਂ ਨੂੰ ਭਰਾਵਾਂ ਵਾਂਗਰ ਅਤੇ ਬੁੱਢੀਆਂ ਨੂੰ ਮਾਤਾ ਵਾਂਗਰ ਅਤੇ ਮੁਟਿਆਰਾਂ ਨੂੰ ਪਵਿੱਤਰ ਤਾਈ ਨਾਲ ਪੈਣਾ ਵਾਂਗਰ ਸਮਝੀ। ਵਿਧਵਾ ਜਿਹੜੀਆਂ ਸੱਚਮੁੱਚ ਵਿਧਵਾ ਹਨ ਆਦਰ ਕਰੀ, ਪਰ ਜੇ ਕਿਸੇ ਵਿਧਵਾ ਦਾ ਬਾਲਕ ਅਥਵਾ ਪੋਤਰੇ ਦੋਤਰੇ ਹੋਣ ਤਾਂ ਉਹ ਆਪਣੇ ਘਰਾਨੇ ਨਾਲ ਧਰਮ ਕਮਾਉਣ ਅਤੇ ਆਪਣੇ ਮਾਪਿਆਂ ਦਾ ਹੱਕ ਅਦਾ ਕਰਨ ਲਈ, ਕਿਉਂ ਜੋ ਪਰਮੇਸ਼ਵਰ ਦੇ ਹਜ਼ੂਰ ਇਹੋ ਪ੍ਰਮਾਣ ਹੈ। ਜਿਹੜੀ ਸੱਚਮੁੱਚ ਵਿਧਵਾ ਅਤੇ ਕੱਲੀ ਕਾਰੀ ਹੈ ਉਹਨੇ ਪਰਮੇਸ਼ਵਰ ਉੱਤੇ ਆਸ ਰੱਖੀ ਹੋਈ ਹੈ ਅਤੇ ਰਾਤ ਦਿਨ ਬੇਨਤੀਆਂ ਅਤੇ ਪ੍ਰਾਰਥਨਾ ਵਿੱਚ ਲੱਗੀ ਰਹਿੰਦੀ ਹੈ। ਪਰ ਜਿਹੜੀ ਗੁਲ ਗੱਛੇ ਉਡਾਉਂਦੀ ਹੈ ਉਹ ਤਾਂ ਜਿਉਂਦੀ ਹੈ ਹੀ ਮੋਈ ਹੈ। ਤੂੰ ਇਹਨਾਂ ਗੱਲਾਂ ਦਾ ਵੀ ਹੁਕਮ ਕਰ, ਭਾਈ ਉਹ ਨਿਰਦੋਸ਼ ਹਨ, ਪਰ ਜੇ ਕੋਈ ਆਪਣੀਆਂ ਲਈ ਖਾਸ ਕਰਕੇ ਆਪਣੇ ਘਰਾਨੇ ਲਈ ਅੱਗੋ ਤਦ ਨਾ ਕਰੇਦਾ ਤਾਂ ਉਹ ਨੇਚਾ ਤੋਂ ਬੇਮੁੱਖ ਹੋਇਆ ਅਤੇ ਬੇਪ੍ਰਤੀਤੇ ਨਾਲੋਂ ਬੁਰਾ ਹੈ। ਉਹ ਵਿਧਵਾ ਲਿਖੀ ਜਾਵੇ ਅਤੇ ਜਿਹਦੀ ਉਮਰ 60 ਵਰਿਆਂ ਤੋਂ ਨਾ ਘੱਟ ਹੋਵੇ ਅਤੇ ਉਹ ਇੱਕੋ ਹੀ ਪਤੀ ਦੀ ਪਤਨੀ ਰਹੀ ਹੋਵੇ ਅਤੇ ਉਹ ਸ਼ੁਭ ਕਰਮਾਂ ਕਰਕੇ ਨੇਕ ਨਾਮ ਹੋਵੇ, ਅਰਥਾਤ ਬਾਲਕਾਂ ਨੂੰ ਪਾਲਿਆ ਹੋਵੇ, ਓਪਰਿਆਂ ਦੀ ਅੱਗ ਭਗਤ ਕੀਤੀ ਹੋਵੇ, ਸੰਤਾਂ ਦੇ ਚਰਨਾਂ ਨੂੰ ਧੋਤਾ ਹੋਵੇ, ਦੁਖੀਆਂ ਦੀ ਸਹਾਇਤਾ ਕੀਤੀ ਹੋਵੇ ਅਤੇ ਹਰੇਕ ਚੰਗੇ ਕੰਮ ਕਰਨ ਮਗਰ ਲੱਗੀ ਹੋਵੇ। ਪਰ ਮੁਟਿਆਰ ਵਿਧਵਾ ਨੂੰ ਲਾਂਭੇ ਰੱਖ, ਕਿਉਂਕਿ ਜਦ ਉਹ ਮਸੀਹ ਦੇ ਵਿਰੁੱਧ ਕਾਮਨਾ ਵਿੱਚ ਵਸ ਵਿੱਚ ਪੈ ਜਾਂਦੀਆਂ ਹਨ ਤਾਂ ਉਹ ਵਿਆਹ ਕਰਾਉਣਾ ਚਾਹੁੰਦੀਆਂ ਹਨ ਅਤੇ ਦੋਸ਼ਣਾ ਠਹਿਰਦੀਆਂ ਹਨ ਅਤੇ ਇਸ ਲਈ ਉਹ ਆਪਣੀ ਪਹਿਲਾਂ ਨਿੱਛਾ ਤਿਆਗ ਬੈਠੀਆਂ ਹਨ ਅਤੇ ਉਹ ਘਰ ਘਰ ਫਿਲ ਕੇ ਆਲਸਨਾ ਬਣੀਆਂ ਬੈਠੀਆਂ ਹਨ ਅਤੇ ਨਿਹੜੀਆਂ ਆਲਸਨਾ ਹੀ ਨਹੀਂ ਸਗੋਂ ਬੁੜਬੁੜ ਕਰਨ ਵਾਲੀਆਂ ਅਤੇ ਪਰਾਈਆਂ ਕੰਮਾਂ ਵਿੱਚ ਲੱਤ ਅੜਾਉਣ ਵਾਲੀਆਂ ਹਨ ਅਤੇ ਅਜੋਗ ਗੱਲਾਂ ਕਰਦੀਆਂ ਹਨ। ਇਸ ਲਈ ਮੈਂ ਚਾਹੁੰਦਾ ਹਾਂ ਜੋ ਮੁਟਿਆਰ ਵਿਧਵਾ ਕਰਨ ਅਤੇ ਧੀਆਂ ਪੁੱਤਰ ਜਨਨ, ਗ੍ਰਹਿਸਥ ਦਾ ਕੰਮ ਕਰਨ, ਵਿਰੋਧੀ ਨੂੰ ਨਿੰਦਿਆ ਦਾ ਕਰਨ ਦਾ ਮੌਕਾ ਨਾ ਦੇਣ, ਕਿਉਂ ਜੋ ਇੱਕ ਹੁਣ ਵੀ ਫੇਰ ਕਿ ਸ਼ੈਤਾਨ ਦੇ ਮਗਰ ਲੱਗਾ ਪਿਆ ਹੈ ਅਤੇ ਜੇ ਕਿਸੇ ਨੇਚਾਵਾਨ ਇਸਤਰੀ ਦੇ ਘਰ ਵਿਧਵਾ ਹੋਣ ਤਾਂ ਉਹ ਉਹਨਾਂ ਦੀ ਸਹਾਇਤਾ ਕਰੇ ਤਾਂ ਜੋ ਕਲੀਸੀਆ ਉੱਤੇ ਪਾਰ ਨਾ ਪਵੇ। ਭਾਈ ਇਹ ਉਹਨਾਂ ਦੀ ਸਹਾਇਤਾ ਕਰੇ ਜਿਹੜੀਆਂ ਸੱਚਮੁੱਚ ਵਿਧਵਾ ਹਨ, ਉਹ ਬਜ਼ੁਰਗ ਹਨ ਜਿਹੜੇ ਚੰਗਾ ਪ੍ਰਬੰਧ ਕਰਦੇ ਹਨ, ਦੂਣੇ ਆਦਰ ਦੇ ਯੋਗ ਸਮਝੇ ਜਾਣ, ਪਰ ਖਾਸ ਕਰਕੇ ਉਹ ਜਿਹੜੇ ਵਚਨ ਸੁਣਾਉਣ ਅਤੇ ਸਿੱਖਿਆ ਦੇਣ ਵਿੱਚ ਮਿਹਨਤ ਕਰਦੇ ਹਨ, ਕਿਉਂ ਜੋ ਧਰਮ ਪੁਸਤਕ ਇਹ ਆਖਦੀ ਹੈ ਭਾਈ ਤੂੰ ਗਾਉਂਦੇ ਹੋਏ ਬਲਦ ਨੂੰ ਮੂੰਹ ਦੀ ਛਿਕਲੀ ਨਾ ਚਾੜ, ਭਾਈ ਇਹ ਨਾ ਹੋਵੇ ਭਾਈ ਕੰਮ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। ਬਜ਼ੁਰਗ ਦੇ ਗੁੰਮੇ ਕੋਈ ਦੋਸ਼ ਨਾ ਲਾ ਅਤੇ ਨਾ ਸੁਣੀ ਜਿੰਨਾ ਚਿਰ ਦੋ ਜਾਂ ਤਿੰਨ ਗਵਾਹ ਨਾ ਹੋਣ, ਅਤੇ ਜਿਹੜੇ ਪਾਪ ਕਰਦੇ ਹਨ ਉਹਨਾਂ ਸਭਨਾਂ ਦੇ ਸਾਹਮਣੇ ਝਿੜਕਦੇ, ਭਾਈ ਬਾਕੀਆਂ ਦਾ ਨੂੰ ਵੀ ਡਰ ਲੱਗੇ। ਮੈਂ ਪਰਮੇਸ਼ਵਰ ਅਤੇ ਮਸੀਹ ਯਸੂ ਨੂੰ ਚੁਣਿਆ ਹੋਇਆ ਦੂਤਾਂ ਨੂੰ ਗਵਾਹ ਕਰਕੇ ਤੈਨੂੰ ਤਕੀਦ ਕਰਦਾ ਹਾਂ ਭਾਈ ਤੂੰ ਪੱਖਪਾਤ ਤੋਂ ਬਿਨਾਂ ਇਹਨਾਂ ਗੱਲਾਂ ਨੂੰ ਸੰਭਾਲਣਾ ਕਰ ਅਤੇ ਕਿਸੇ ਕੰਮ ਵਿੱਚ ਰਹੀ ਨਾ ਕਰ ਅਤੇ ਕਿਸੇ ਉੱਤੇ ਛੇਤੀ ਨਾ ਕਰ ਅਤੇ ਨਾ ਹੋਰਨਾਂ ਦੇ ਪਾਪੀ ਭਾਗੀ ਬਣ। ਆਪਣੇ ਆਪ ਨੂੰ ਸੁੱਚਾ ਰੱਖ, ਅਗਾਹਾਂ ਨੂੰ ਮੇਰਾ ਪਾਣੀ ਨਹੀਂ ਪੀਆ ਕਰ, ਪਰ ਹਾਜ਼ਮੇ ਲਈ ਅਤੇ ਆਪਣੇ ਲਈ ਬਹੁਤੀਆਂ ਮੰਦਗੀਆਂ ਦੇ ਕਾਰਨ ਥੋੜੀ ਜੀ ਮੈਂ ਵੀ ਵਰਤ ਲਿਆ ਕਰ। ਕਈ ਮਨੁੱਖਾਂ ਦੇ ਪਾਪ ਪਰਤਕ ਹਨ ਅਤੇ ਅਦਾਲਤ ਵਿੱਚ ਅੱਗੇ ਹੀ ਜਾਂਦੇ ਹਨ ਅਤੇ ਕਈਆਂ ਦੇ ਪਿੱਛੇ ਹੀ ਆਉਂਦੇ ਹਨ। ਇਸੇ ਤਰ੍ਹਾਂ ਸ਼ੁਭ ਕਰਮ ਵੀ ਪਰਤਕ ਹਨ ਅਤੇ ਜੋ ਕੋਈ ਹਰ ਪ੍ਰਕਾਰ ਦੇ ਅਤੇ ਉਹ ਗੁਪਤ ਨਹੀਂ ਰਹਿ ਸਕਦੇ। 6 ਬਾਪ ਜਿੰਨੇ ਗੁਲਾਮ ਹੋ ਕੇ ਜੂਲੇ ਦੇ ਹੇਠ ਹਨ ਉਹ ਆਪਣੇ ਮਾਲਕਾਂ ਨੂੰ ਪੂਰੇ ਆਦਰ ਦੇ ਯੋਗ ਕਰਨ, ਭਾਈ ਆਪਣੇ ਪਰਮੇਸ਼ਵਰ ਦੇ ਨਾਮ ਦੀ ਸਿੱਖਿਆ ਅਤੇ ਬਦਨਾਮੀ ਨਾ ਹੋਵੇ, ਅਤੇ ਜਿਨ੍ਹਾਂ ਦੇ ਮਾਲਕ ਨੇਚਾਵਾਨ ਹਨ ਉਹ ਉਹਨਾਂ ਨੂੰ ਪਾਈ ਹੋਣ ਕਰਕੇ ਤੁੱਛ ਨਾ ਜਾਣਨ, ਪਰ ਉਹਨਾਂ ਦੇ ਹੋਰ ਵੀ ਦਾਰੀ ਅਤੇ ਕਰਨ ਅਤੇ ਇਸ ਲਈ ਜਿਹੜੇ ਉਸ ਉਪਕਾਰ ਦੇ ਵਿੱਚ ਸਾਂਝੀ ਹਨ ਉਹ ਨੇਚਾਵਾਨ ਅਤੇ ਪਿਆਰੇ ਹਨ, ਇਹਨਾਂ ਗੱਲਾਂ ਦੀ ਸਿੱਖਿਆ ਦੇ ਅਤੇ ਉਪਦੇਸ਼ ਕਰ। ਜੇ ਕੋਈ ਹੋਰ ਤਰ੍ਹਾਂ ਦੀ ਸਿੱਖਿਆ ਦਿੰਦਾ ਹੈ ਤਾਂ ਖਰੀਆਂ ਗੱਲਾਂ ਨੂੰ ਅਰਥਾਤ ਸਾਡੇ ਪ੍ਰਭੂ ਯਿਸੂ ਮਸੀਹ ਦੀਆਂ ਨੂੰ, ਉਸ ਉੱਤੇ ਸਿੱਖਿਆ ਨੂੰ ਜੋ ਭਗਤੀ ਦੇ ਅਨੁਸਾਰ ਹੈ ਨਹੀਂ ਮੰਨਦਾ ਅਤੇ ਉਹ ਹੰਕਾਰੀਆਂ ਹੋਇਆ ਅਤੇ ਕੁਝ ਨਹੀਂ ਜਾਣਦਾ, ਸਗੋਂ ਉਹਨੂੰ ਵਿਵਾਦਾਂ ਅਤੇ ਸ਼ਬਦਾਂ ਦੇ ਫੇਰ ਕੀ ਅਤੇ ਬਿਮਾਰੀ ਲੱਗੀ ਹੋਈ ਹੈ ਅਤੇ ਇਸ ਕਰਕੇ ਖਾਰ, ਝਗੜਾ, ਕੁਫਰ, ਬਦਗੁਮਨਾਮੀਆਂ ਅਤੇ ਟੰਟੇ ਉਹਨਾਂ ਨਾਲ ਨੁੱਖਾਂ ਵਿੱਚ ਹੁੰਦੇ ਹਨ ਅਤੇ ਬੁੱਧ ਵਿਗੜੀ ਹੋਈ ਹੁੰਦੀ ਹੈ ਅਤੇ ਜਿਨ੍ਹਾਂ ਕੋਲੋਂ ਸੱਚਾਈ ਜਾਂਦੀ ਰਹੀ ਉਹ ਭਗਤੀ ਨੂੰ ਖੱਟੀ ਦਾ ਵਸੀਲਾ ਸਮਝਦੇ ਹਨ। ਪਰ ਸੰਤੋਖ ਨਾਲ ਭਗਤੀ ਵੱਡੀ ਖੱਟੀ ਹੈ, ਕਿਉਂ ਜੋ ਅਸਾਂ ਸਪਨਾ ਜਗਤ ਵਿੱਚ ਕੁਝ ਨਹੀਂ ਲਿਆਂਦਾ ਅਤੇ ਨਾ ਅਸੀਂ ਉਸ ਵਿੱਚ ਕੁਝ ਲੈ ਜਾ ਸਕਦੇ ਹਾਂ, ਪਰ ਜਦੋਂ ਸਾਨੂੰ ਭੋਜਨ ਵਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ ਅਤੇ ਉਹ ਜਿਹੜੇ ਧੰਨਵਾਨ ਬਣਨਾ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਈ ਵਿੱਚ ਅਤੇ ਬਹੁਤਿਆਂ ਮੂਰਖ ਪੁਣਿਆਂ ਦੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ, ਕਿਉਂ ਜੋ ਮਨੁੱਖ ਦੀ ਤਬਾਹੀ ਅਤੇ ਨਾਸ਼ ਦੇ ਸਮੁੰਦਰ ਵੱਲ ਡੋਬ ਦਿੰਦੇ ਹਨ, ਕਿਉਂ ਜੋ ਮੋਇਆ ਅਤੇ ਲੋਭ ਹਰ ਪ੍ਰਕਾਰ ਦੀ ਬੁਰਾਈ ਦੀ ਜੜ ਹੈ ਅਤੇ ਕਈ ਲੋਕ ਉਹਨੂੰ ਲੋਚਦਿਆਂ ਨੇਚਾਂ ਦੇ ਰਾਹ ਕੁਸ ਜਾਂਦੇ ਹਨ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਤੇ ਕਰ ਲਿਆ ਕੇ ਉਹਨਾਂ ਨਾਲ ਵਿੰਨਿਆ ਜਾਂਦਾ ਹੈ। ਪਰ ਹੇ ਪਰਮੇਸ਼ਵਰ ਦੇ ਬੰਦਿਆ, ਇਹਨਾਂ ਗੱਲਾਂ ਤੋਂ ਭੱਜ ਅਤੇ ਧਰਮ, ਭਗਤੀ, ਨੇਚਾ, ਪ੍ਰੇਮ, ਧੀਰਜ, ਨਿਰਮਾਈ ਦੇ ਮਗਰ ਲੱਗਾ ਰਹਿ। ਨੇਚਾ ਦੀ ਚੰਗੀ ਲੜਾਈ ਲੜ, ਸੰਦੀਪਕ ਜੀਵਨ ਨੂੰ ਫੜੀ ਅਤੇ ਜਿਹਦੇ ਲਈ ਤੂੰ ਸੱਦਿਆ ਗਿਆ ਹੈ। ਤੂੰ ਬਹੁਤਿਆਂ ਗਵਾਵਾਂ ਦੇ ਅੱਗੇ ਪੱਕਾ ਕਰਾਰ ਕੀਤਾ ਸੀ, ਮੈਂ ਪਰਮੇਸ਼ਵਰ ਨੂੰ ਜਿਹੜਾ ਸਾਰੀਆਂ ਅਵਸਥਾ ਨੂੰ ਜਿਉਂਦਾ ਰੱਖਦਾ ਹੈ, ਅਤੇ ਮਸੀਹ ਯਸੂ ਨੂੰ ਜਿਹਨੇ ਪੁੰਤੀਉਸ ਅਤੇ ਪਿਲਾਤੁਸ ਦੇ ਸਾਹਮਣੇ ਪੱਕਾ ਕਰਾਰ ਕੀਤਾ, ਗਵਾਹ ਕਰਕੇ ਤੈਨੂੰ ਕਰਦਾ ਹਾਂ ਭਾਈ, ਤੂੰ ਸਾਡੇ ਪ੍ਰਭੂ ਯਸੂ ਮਸੀਹ ਦੇ ਪ੍ਰਕਾਸ਼ ਹੋਣ ਤਿੱਕਰ ਆਪਣੇ ਫਰਜ਼ ਨੂੰ ਸਾਫ਼ ਅਤੇ ਬੇਝਜ ਰੱਖ, ਜਿਹਨੂੰ ਉਹ ਵੇਲੇ ਸਿਰ ਵਿਖਾਏਗਾ, ਜਿਹੜਾ ਧੰਨਵਾਨ ਅਤੇ ਦੂਤੀ, ਸਰਬ ਸ਼ਕਤੀਮਾਨ ਅਤੇ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਅਰਮਤਾਈ ਇਕੱਲੇ ਉਸੇ ਦੀ ਹੈ ਅਤੇ ਅਣਪੁੱਜ ਜੋਤ ਵਿੱਚ ਵਸਦਾ ਹੈ, ਅਤੇ ਮਨੁੱਖਾਂ ਵਿੱਚੋਂ ਕਿਸੇ ਨੇ ਉਹਨੂੰ ਕਦੇ ਨਹੀਂ ਵੇਖਿਆ, ਨਾ ਉਹਨਾਂ ਤੋਂ ਕਿਸੇ ਨੂੰ ਵੇਖਿਆ ਜਾ ਸਕਦਾ ਹੈ। ਉਸਦਾ ਆਦਰ ਅਤੇ ਪਰਾਕ੍ਰਮ ਸਦਾ ਹੋਵੇ, ਆਮੀਨ। ਜਿਹੜੇ ਇਸ ਯੁੱਗ ਵਿੱਚ ਧੰਨਵਾਨ ਹਨ, ਉਹਨਾਂ ਨੂੰ ਉਪਦੇਸ਼ ਕਰ ਭਾਈ, ਗਰਵ ਨਾ ਕਰਨ ਅਤੇ ਬੇਟਿਕਾਣੇ ਤਨ ਉੱਤੇ ਨਹੀਂ, ਸਗੋਂ ਪਰਮੇਸ਼ੁਰ ਉੱਤੇ ਆਸਰਾ ਰੱਖਣ, ਜਿਹੜਾ ਸਾਨੂੰ ਭੋਗਣ ਲਈ ਨਹੀਂ ਸਭੋ ਕੁਛ ਤਰਾਰੀ ਦਿੰਦਾ ਹੈ, ਅਤੇ ਨਾਲੇ ਭਾਈ ਉਹ ਪਰਉਪਕਾਰੀ ਅਤੇ ਸ਼ੁਭ ਕਰਮਾਂ ਵਿੱਚ ਤਣੀ ਅਤੇ ਦਾਨ ਵਿੱਚ ਕਈ ਸਖੀ ਅਤੇ ਵੰਡਣ ਨੂੰ ਤਿਆਰ ਹੈ, ਅਤੇ ਅਗਾਹਾਂ ਨੂੰ ਇੱਕ ਚੰਗੀ ਨੀਂਹ ਆਪਣੇ ਲਈ ਤਰਨ ਲਈ ਭਾਈ ਉਹ ਜੀਵਨ ਨੂੰ ਫੜ ਲੈਣ ਅਤੇ ਜਿਹੜਾ ਅਸਲ ਵਿੱਚ ਜੀਵਨ ਹੈ। ਹੇ ਤਿਮੋਥੀਅਸ, ਉਸ ਅਮਾਨਤ ਦੀ ਰਖਵਾਲੀ ਕਰ ਜਿਹੜਾ ਝੂਠ ਮੁੱਠ ਗਿਆਨ ਨੂੰ ਕਹਾਉਂਦਾ ਹੈ ਅਤੇ ਉਹਦੀ ਗੰਦੀ ਬੁੜਬੁੜ ਅਤੇ ਵਿਰੋਧਤਾਈਆਂ ਵੱਲੋਂ ਮੂੰਹ ਪੁਆਲਾ, ਅਤੇ ਕਈ ਲੋਕ ਉਸ ਗਿਆਨ ਨੂੰ ਮੰਨ ਕੇ ਨੇਚਾ ਦੇ ਨਿਸ਼ਾਨੇ ਤੋਂ ਖੁੰਝ ਗਏ ਹਨ। ਤੁਹਾਡੇ ਉੱਤੇ ਕਿਰਪਾ ਹੁੰਦੀ ਰਹੇ।